ਫਿਰ ਜਿਹੋ ਜਿਹਾ ਉਹ ਬੀਜ ਬੀਜਦੇ ਨੇ ਭਾਈ, ਉਹਨਾਂ ਨੂੰ ਵੀ ਉਹਦਾ ਫਲ ਉਹੋ ਜਿਹਾ ਖਾਣਾ ਪੈਂਦਾ ਹੈ।
ਜਾ ਸਤਿਗੁਰ ਸਰਾਫ ਨਜ਼ਰ ਕਰ ਦੇਖੈ ਸੁਆਵ ਗੀਰ ਸਭ ਉਗੜ ਆਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਨੇ ਬਈ ਸਤਿਗੁਰੂ ਤਾਂ ਸਰਾਫ ਨੇ, ਤੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਰਖੂ ਦ੍ਰਿਸ਼ਟੀ ਨਾਲ ਵੇਖਦੇ ਨੇ, ਪਾਰਖੂ ਦ੍ਰਿਸ਼ਟੀ ਕਰਕੇ ਵੇਖਦੇ ਨੇ, ਸੁਆਵਗੀਰ ਸਭ ਉਗੜ ਆਏ। ਜਿਹੜੇ ਸੁਆਵਗੀਰ ਦਾ ਅਰਥ ਹੈ ਜਿਹੜੇ ਮਤਲਬ ਪ੍ਰਸਤ ਨੇ, ਜਿਹੜੇ ਖੁਦਗਰਜ਼ ਲੋਕ ਨੇ, ਉਹ ਉਗੜ ਕੇ ਸਾਹਮਣੇ ਆ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਇਹ ਮਰਵਾਹੇ ਖੱਤਰੀ ਸਨ, ਇਹ ਵੀ ਗੁਰੂ ਮਹਾਰਾਜ ਦੇ ਕੋਲ ਆਉਂਦੇ ਸਨ। ਉਹ ਇਸ ਲਈ ਆਉਂਦੇ ਸਨ, ਉਹ ਇਸ ਗੱਲ ਦਾ ਭੇਤ ਲੈਂਦੇ ਸਨ ਵੀ ਗੁਰੂ ਮਹਾਰਾਜ ਦੇ ਕੋਲ ਕਿੰਨੀ ਕੁ ਭੇਟਾ ਪੂਜਾ ਆਉਂਦੀ ਹੈ, ਕਿੰਨੀ ਕੁ ਮਾਇਆ ਚੜ੍ਹਦੀ ਹੈ। ਫਿਰ ਉਸ ਹਿਸਾਬ ਦੇ ਨਾਲ ਆਪਾਂ ਦਾਅਵਾ ਕਰਾਂਗੇ ਵੀ ਇਸ ਮਾਇਆ ਵਿੱਚੋਂ ਸਾਨੂੰ ਵੀ ਕੁਝ ਹਿੱਸਾ ਮਿਲਣਾ ਚਾਹੀਦਾ। ਇਹੋ ਜਿਹੇ ਵੀ ਲੋਕ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਦੱਸਦੇ ਨੇ ਵੀ ਸਤਿਗੁਰੂ ਤਾਂ ਸਰਾਫ ਨੇ। ਜਿਹੜੀ ਸਰਾਫ ਦੀ ਦ੍ਰਿਸ਼ਟੀ ਹੈ ਉਹ ਅਸਲੀ ਅਤੇ ਨਕਲੀ ਸੋਨੇ ਨੂੰ ਝੱਟ ਪਰਖ ਲੈਂਦੀ ਹੈ। ਇਸੇ ਤਰ੍ਹਾਂ ਜਿਹੜੇ ਸੁਆਵਗੀਰ ਮਤਲਬ ਪ੍ਰਸਤ ਨੇ, ਜਿਨ੍ਹਾਂ ਦੇ ਅੰਦਰ ਖੋਟ ਹੁੰਦੀ ਹੈ, ਉਹ ਸਾਰਿਆਂ ਦੇ ਵਿੱਚ ਉਗੜ ਕੇ ਸਾਹਮਣੇ ਆ ਜਾਂਦੇ ਹਨ।
ਓਏ ਜਿਹਾ ਚਿਤਵਹਿ ਹੈ ਨਿਤ ਤੇਹਾ ਪਾਇਨ, ਓਏ ਤੇਹੋ ਜਿਹੇ ਦਈਏ ਬਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਓਏ ਜਿਹਾ ਚਿਤਵਹਿ, ਭਾਈ ਉਹ ਜਿਹੜੇ ਜਿਨ੍ਹਾਂ ਦੇ ਅੰਦਰ ਕੁਝ ਹੋਰ ਹੁੰਦਾ, ਬਾਹਰੋਂ ਕੁਝ ਹੋਰ ਹੁੰਦੇ ਨੇ, ਉਹ ਲੋਕ ਜਿਹਾ ਚਿਤਵਹਿ ਜਿਹੋ ਜਿਹਾ ਭਾਈ ਉਹ ਚਿਤਵਦੇ ਨੇ ਨਿਤ ਤੇਹਾ ਪਾਇਨ, ਅਤੇ ਉਹੋ ਜਿਹਾ ਫਲ ਹਮੇਸ਼ਾ ਲਈ ਪ੍ਰਾਪਤ ਕਰਦੇ ਨੇ। ਭਾਵ ਜੇ ਉਹ ਕਿਸੇ ਦਾ ਬੁਰਾ ਸੋਚਦੇ ਨੇ, ਉਹਦਾ ਫਲ ਬੁਰਾ ਹੀ ਉਹਨਾਂ ਨੂੰ ਮਿਲਦਾ ਹੈ। ਉਹ ਤੇਹੋ ਜਿਹੇ ਦਈਏ ਵਜਾਏ, ਅਤੇ ਫਿਰ ਉਹੋ ਜਿਹੇ ਵਾਹਿਗੁਰੂ ਪਰਮੇਸ਼ਰ ਨੇ ਉਹ ਵਜਾਏ ਦਾ ਅਰਥ ਹੈ ਨਸ਼ਰ ਕਰ ਦਿੱਤੇ। ਭਾਵ ਜਿਹੜੇ ਗੁਰੂ ਦੇ ਨਿੰਦਕ ਨੇ, ਚਾਹੇ ਠੀਕ ਹੈ ਕੁਝ ਸਮਾਂ ਉਹ ਸੰਗਤ ਨਾਲ ਰਲ ਮਿਲ ਕੇ ਆਪਣਾ ਸਮਾਂ ਆਪਣਾ ਝੱਟ ਲੰਘਾ ਸਕਦੇ ਨੇ, ਪਰ ਜਦੋਂ ਪਰਖ ਹੁੰਦੀ ਹੈ ਤੇ ਫਿਰ ਆਖਰ ਉਹਨਾਂ ਦਾ ਕਿਰਦਾਰ ਸਾਰਿਆਂ ਦੇ ਸਾਹਮਣੇ ਨੰਗਾ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਫਿਰ ਉਹੋ ਜਿਹੇ ਵਾਹਿਗੁਰੂ ਪਰਮੇਸ਼ਰ ਨੇ ਉਹ ਪ੍ਰਗਟ ਕਰ ਦਿੱਤੇ, ਭਾਵ ਨਸ਼ਰ ਕਰ ਦਿੱਤੇ।
ਨਾਨਕ ਦੁਹੀ ਸਿਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸਬਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਦੋਹਾਂ ਸਿਰਿਆਂ ਦੇ ਉੱਪਰ ਉਹ ਖਸਮ ਮਾਲਕ ਵਾਹਿਗੁਰੂ ਤੇ ਆਪ ਵਰਤ ਰਿਹਾ ਹੈ ਨਾ। ਭਾਵ ਇੱਕ ਪਾਸੇ ਸ਼ਰਧਾਵਾਨ ਗੁਰਸਿੱਖ ਹੁੰਦੇ ਨੇ, ਤੇ ਦੂਜੇ ਪਾਸੇ ਜਿਹੜੇ ਕਪਟੀ ਤੇ ਧੋਖੇਬਾਜ਼ ਪਖੰਡੀ ਭੇਖੀ ਸਿੱਖ ਨੇ, ਉਹਨਾਂ ਦੋਹਾਂ ਦੇ ਵਿੱਚ ਦੋਨਾਂ ਸਿਰਿਆਂ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਆਪ ਵਰਤਦਾ ਹੈ। ਨਿਤ ਕਰ ਕਰ ਦੇਖਿਆ ਚਲਤ ਸਬਾਏ, ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸਾਰੇ ਕੌਤਕ ਕਰ ਕਰਕੇ ਆਪ ਹੀ ਵੇਖਦਾ ਹੈ। ਭਾਵ ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਪਾਸੋਂ ਆ ਕੇ ਅੰਮ੍ਰਿਤ ਫਲ ਪ੍ਰਾਪਤ ਕਰਕੇ ਲੈ ਜਾਂਦੇ ਨੇ, ਤੇ ਜਿਹੜੇ ਕਪਟੀ ਨੇ ਭੇਖੀ ਨੇ ਪਖੰਡੀ ਨੇ ਉਹ ਭਾਈ ਸਾਰੀਆਂ ਸੰਗਤਾਂ ਦੇ ਵਿੱਚ ਉਹ ਵੀ ਨਸ਼ਰ ਹੋ ਜਾਂਦੇ ਹਨ।
ਮਹੱਲਾ ਚੌਥਾ, ਇੱਕ ਮਨ ਇੱਕ ਵਰਤ ਦਾ, ਜਿਤ ਲੱਗੈ ਸੋ ਥਾਏ ਪਾਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਹੋਰ ਇੱਕ ਗੱਲ ਕਹਿੰਦੇ ਨੇ ਵੀ ਕਈ ਲੋਕ ਐਸੇ ਨੇ ਜਦੋਂ ਗੱਲਾਂ ਦੇ ਨਾਲ ਆਪਾਂ ਕੋਈ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਉਹ ਗੱਲਾਂ ਦੇ ਵਿੱਚ ਵਾਰੇ ਨਹੀਂ ਆਉਣ ਦਿੰਦੇ। ਝੂਠਾ ਬੰਦਾ ਗੱਲਾਂ ਦੇ ਵਿੱਚ ਆਪਣੀ ਗਲਤੀ ਨੂੰ ਤਸਲੀਮ ਨਹੀਂ ਕਰਦਾ, ਅਤੇ ਬਲਕਿ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਵਾਸਤੇ ਪੁੱਠੀਆਂ ਸਿੱਧੀਆਂ ਦਲੀਲਾਂ ਦਿੰਦਾ ਰਹਿੰਦਾ। ਅਤੇ ਸਤਿਗੁਰੂ ਮਹਾਰਾਜ ਉਹਨਾਂ ਲੋਕਾਂ ਦੇ ਬਾਰੇ ਇੱਥੇ ਹੁਣ ਅੱਗੇ ਦੱਸਣ ਲੱਗੇ ਨੇ, ਇੱਕ ਮਨ ਇੱਕ ਵਰਤ ਦਾ, ਜਿੱਤ ਲੱਗਾ ਸੋ ਥਾਂ ਪਾਏ। ਸਤਿਗੁਰੂ ਕਹਿੰਦੇ ਨੇ ਹਰ ਮਨੁੱਖ ਦੇ ਅੰਦਰ ਮਨ ਇੱਕੋ ਹੀ ਹੈ। ਇਹ ਗੱਲ ਬੜੀ ਸਤਿਗੁਰੂ ਮਹਾਰਾਜ ਪਤੇ ਦੀ ਕਰਨ ਲੱਗੇ ਨੇ ਵੀ ਸਾਰਿਆਂ ਦੇ ਵਿੱਚ ਮਨ ਇੱਕੋ ਹੀ ਹੈ ਅਤੇ ਇੱਕ ਵਰਤਦਾ, ਅਤੇ ਮਨ ਇੱਕ ਪਾਸੇ ਹੀ ਵਰਤ ਸਕਦਾ ਹੈ। ਮਨ ਇੱਕੋ ਹੀ ਹੈ, ਉਹ ਇੱਕ ਪਾਸੇ ਹੀ ਵਰਤ ਸਕਦਾ ਹੈ। ਚਾਹੇ ਤੁਸੀਂ ਗੁਰੂ ਵਾਲੇ ਪਾਸੇ ਉਸਨੂੰ ਜੋੜ ਦਿਓ, ਅਤੇ ਚਾਹੇ ਤੁਸੀਂ ਉਸਨੂੰ ਜਿਹੜੇ ਨਗੁਰੇ ਪਾਸੇ ਜੋੜ ਦਿਓ, ਚਾਹੇ ਉਹਨੂੰ ਤੁਸੀਂ ਸੱਚ ਵਾਲੇ ਪਾਸੇ ਜੋੜ ਦਿਓ, ਚਾਹੇ ਝੂਠ ਵਾਲੇ ਪਾਸੇ ਜੋੜ ਦਿਓ। ਸਤਿਗੁਰੂ ਕਹਿੰਦੇ ਨੇ ਇੱਕੋ ਹੀ ਮਨ ਹੈ ਅਤੇ ਇੱਕ ਪਾਸੇ ਹੀ ਵਰਤ ਸਕਦਾ ਹੈ। ਜਿੱਤ ਲੱਗਾ ਸੋ ਥਾਂ ਪਾਏ, ਅਤੇ ਜਿਹੜੇ ਪਾਸੇ ਲੱਗਦਾ ਹੈ ਅਤੇ ਬਈ ਉਹੀ ਉਸਦੀ ਕੀਤੀ ਹੋਈ ਥਾਂ ਪੈਂਦੀ ਹੈ। ਭਾਵ ਜੇ ਤਾਂ ਸੱਚ ਵਾਲੇ ਪਾਸੇ ਮਨ ਲੱਗ ਜਾਵੇ ਅਤੇ ਫਿਰ ਉਹਦੀ ਕੀਤੀ ਕਾਲਣਾ ਪ੍ਰਵਾਨ ਹੁੰਦੀ ਹੈ, ਅਤੇ ਜੇ ਝੂਠ ਵਾਲੇ ਪਾਸੇ ਮਨ ਲੱਗਿਆ ਹੋਇਆ ਹੈ ਤੇ ਉਹਦੀ ਭਾਵਨਾ ਉਹਦੀ ਕਲਨਾ ਅਜਾਈ ਚਲੀ ਜਾਂਦੀ ਹੈ।
ਕੋਈ ਗੱਲਾਂ ਕਰੇ ਕਨੇਰੀਆਂ, ਜੇ ਘਰ ਵੱਥ ਹੋਵੇ ਸਾਈ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਬਹੁਤੀਆਂ ਗੱਲਾਂ ਕਰੇ, ਕਨੇਰੀਆਂ ਦਾ ਅਰਥ ਹੈ ਬਹੁਤੀਆਂ, ਕਿਉਂਕਿ ਕਈ ਬੰਦੇ ਗੱਲਾਂ ਦੇ ਵਿੱਚ ਵਾਰੇ ਨਹੀਂ ਆਉਣ ਦਿੰਦੇ। ਹਜ਼ੂਰ ਕਹਿੰਦੇ ਨੇ ਵੀ ਜੇ ਕੋਈ ਬਹੁਤੀਆਂ ਗੱਲਾਂ ਕਰੇ, ਪਰ ਸਤਿਗੁਰੂ ਕਹਿੰਦੇ ਨੇ ਜੇ ਘਰ ਵੱਥ ਹੋਵੇ, ਜਿਹੜੀ ਵਸਤੂ ਘਰ ਦੇ ਵਿੱਚ ਹੋਵੇ ਸਾਈ ਖਾਏ, ਉਹੀ ਖਾ ਸਕਦਾ ਨਾ। ਭਾਵ ਉਹਦੇ ਅੰਦਰ ਭਾਵਨਾ ਕਿਹੋ ਜਿਹੀ ਹੈ, ਇਹ ਗੱਲ ਸੋਚਣ ਵਾਲੀ ਹੈ। ਜਿਹੜਾ ਆਦਮੀ ਉੱਤੋਂ ਗੱਲਾਂ ਹੋਰ ਕਰਦਾ, ਦਿਲ ਦੀ ਭਾਵਨਾ ਉਸਦੀ ਚੰਗੀ ਨਹੀਂ ਹੈ, ਫਲ ਤੇ ਭਾਵਨਾ ਭਾਵਨਾ ਅਨੁਸਾਰ ਮਿਲਦੇ ਨੇ, ਇਸ ਲਈ ਗੱਲਾਂ ਦੇ ਨਾਲ ਤਾਂ ਕੁਛ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬਈ ਜਿਹੜਾ ਗੱਲੀ ਗਿਆਨ ਨਾ ਪਾਈਏ ਤੋਤਾ ਕਿਉਂ ਫਸੇ। ਗੱਲਾਂ ਦੇ ਨਾਲ ਤਾਂ ਗਿਆਨ ਨਹੀਂ ਮਿਲ ਸਕਦਾ। ਗੱਲੀ ਹਾਂ ਸੁਹਾਗਣ ਪੈਣੇ ਕੰਤ ਨਾ ਕਬਹੂੰ ਮੈਂ ਮਿਲਿਆ। ਗੱਲਾਂ ਦੇ ਨਾਲ ਕੋਈ ਸੁਹਾਗਣ ਨਹੀਂ ਬਣ ਸਕਦੀ, ਅਤੇ ਸੁਹਾਗਣ ਉਹੀ ਹੈ ਜਿਹਨੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨ ਲਿਆ ਹੋਵੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜੇ ਕੋਈ ਬਹੁਤੀਆਂ ਗੱਲਾਂ ਕਰੇ, ਗੱਲਾਂ ਦੇ ਨਾਲ ਉਸਨੂੰ ਕੁਛ ਨਹੀਂ ਮਿਲ ਸਕਦਾ। ਜਿਹੋ ਜਿਹੀ ਉਹਦੇ ਘਰ ਦੇ ਵਿੱਚ ਵਸਤੂ ਹੋਵੇਗੀ, ਭਾਵ ਜਿਹੋ ਜਿਹੀ ਚੰਗੀ ਮਾੜੀ ਭਾਵਨਾ ਉਹਦੇ ਅੰਦਰ ਹੁੰਦੀ, ਉਹਦੇ ਅਨੁਸਾਰ ਹੀ ਉਹ ਫਲ ਖਾਂਦਾ ਹੈ।
ਦਿਨ ਸਤਿਗੁਰ ਸੋਜੀ ਨਾ ਪਵੇ, ਅਹੰਕਾਰ ਨਾ ਵਿੱਚ ਹੋ ਜਾਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਇਸ ਗੱਲ ਦੀ ਸੋਝੀ ਵੀ ਨਹੀਂ ਪ੍ਰਾਪਤ ਹੋ ਸਕਦੀ। ਭਾਵ ਸਾਡੇ ਅੰਦਰ ਕੀ ਹੈ, ਇਸ ਗੱਲ ਦੀ ਸੋਝੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਅਹੰਕਾਰ ਨਾ ਵਿੱਚੋਂ ਜਾਏ ਅਤੇ ਨਾ ਹੀ ਗੁਰੂ ਦੀ ਕਿਰਪਾ ਤੋਂ ਬਿਨਾਂ ਸਾਡੇ ਮਨ ਦੇ ਵਿੱਚੋਂ ਹੰਕਾਰ ਹੀ ਜਾ ਸਕਦਾ ਹੈ। ਅਤੇ ਹੰਕਾਰ ਇੱਕ ਐਸਾ ਹੈ ਵੀ ਜਿਹੜਾ ਐਨ ਪਰਮੇਸ਼ਰ ਦੇ ਦਰਵਾਜ਼ੇ ਤੱਕ ਸਾਡੇ ਨਾਲ ਜਾਂਦਾ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਜਿਹੜੇ ਮਾਇਆ ਦੇ ਤਿਆਗੀ ਲੋਕ ਸਨ ਉਹਨਾਂ ਨੂੰ ਵੀ ਇਸ ਤਰ੍ਹਾਂ ਉਪਦੇਸ਼ ਦਿੱਤਾ ਸੀ, ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਇਸ ਹੰਕਾਰ ਨੂੰ ਤਾਂ ਹੰਕਾਰ ਨੇ ਤਾਂ ਦੇਵੀ ਦੇਵਤਿਆਂ ਨੂੰ ਵੀ ਨਹੀਂ ਛੱਡਿਆ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਬ੍ਰਹਮ ਆਵ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੁ ਜਾਣਾ। ਮਹਾਂਦੇਵ ਅਚੁਤ ਕਹਿਵਾਇਓ, ਬਿਸ਼ਨ ਆਪ ਹੀ ਕੋ ਠਹਿਰਾਇਓ। ਬ੍ਰਹਮ ਆਵ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੁ ਜਾਣਾ। ਇਹ ਹੰਕਾਰ ਦੀ ਬਿਮਾਰੀ ਬੜੀ ਖਤਰਨਾਕ ਹੈ। ਇਹ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਸੰਤ ਮਹਾਤਮਾ ਦੇਵੀ ਦੇਵਤਿਆਂ ਅਵਤਾਰਾਂ ਨੂੰ ਵੀ ਚਿੰਬੜੀ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਇਸ ਗੱਲ ਦੀ ਸੋਝੀ ਵੀ ਨਹੀਂ ਪੈ ਸਕਦੀ ਵੀ ਅੰਦਰ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਤੇ ਨਾ ਹੀ ਸਾਡੇ ਮਨ ਦੇ ਵਿੱਚੋਂ ਹੰਕਾਰ ਜਾ ਸਕਦਾ ਹੈ।
ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੇ ਘਰ ਘਰ ਮੰਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੰਕਾਰੀਆਂ ਨੂੰ ਤੇ ਹਮੇਸ਼ਾ ਲਈ ਦੁੱਖ ਭੁੱਖ ਦੀ ਮਾਰ ਵਗੀ ਰਹਿੰਦੀ ਹੈ। ਹੱਥ ਤੜ ਹੈ, ਉਹ ਹੱਥ ਅੜਦੇ ਫਿਰਦੇ ਨੇ, ਤੇ ਘਰ ਘਰ ਮੰਗਾਏ ਤੇ ਘਰਾਂ ਘਰਾਂ ਦੇ ਵਿੱਚ ਜਾ ਕੇ ਮੰਗਦੇ ਫਿਰਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਇਹ ਮਰਵਾਹੇ ਖੱਤਰੀ ਸਨ, ਅਤੇ ਇਹਨਾਂ ਨੇ ਆਪਣੇ ਸਾਰੇ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਕੀਤੀ ਵੀ ਅਸੀਂ ਹੁਣ ਸਰਕਾਰੀ ਦਰਬਾਰੇ ਜਾਣਾ, ਔਰ ਉੱਥੇ ਜਾ ਕੇ ਹਾਕਮਾਂ ਨੂੰ ਵੱਡੀ ਵੀ ਦੇਣੀ ਪੈਣੀ ਹੈ, ਰਿਸ਼ਵਤ ਵੀ ਦੇਣੀ ਪੈਣੀ ਹੈ, ਇਸ ਲਈ ਤੁਸੀਂ ਸਾਰੇ ਪਿੰਡ ਵਾਲੇ ਸਾਡੀ ਮਦਦ ਕਰੋ। ਕਿਉਂਕਿ ਚੌਧਰੀ ਸਨ ਅਤੇ ਉਹਨਾਂ ਨੇ ਅਤੇ ਆਪਣੇ ਝੂਠੇ ਹੰਕਾਰ ਦੇ ਵਿੱਚ ਸਾਰੇ ਪਿੰਡ ਵਿੱਚ ਜਾ ਕੇ ਘਰ ਘਰ ਲੋਕਾਂ ਕੋਲੋਂ ਉਗਰਾਹੀ ਵੀ ਕੀਤੀ, ਮਾਇਆ ਵੀ ਇਕੱਠੀ ਕੀਤੀ, ਸਿਰਫ ਸਤਿਗੁਰੂ ਮਹਾਰਾਜ ਦੇ ਖਿਲਾਫ ਉੱਥੇ ਕੇਸ ਦਰਜ ਕਰਨ ਵਾਸਤੇ। ਅਤੇ ਉਹਨਾਂ ਵੱਲੇ ਸਤਿਗੁਰੂ ਇਸ਼ਾਰਾ ਕਰਦੇ ਨੇ, ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੰਕਾਰੀ ਪੁਰਸ਼ਾਂ ਨੂੰ ਹਮੇਸ਼ਾ ਲਈ ਦੁੱਖ ਭੁੱਖ ਦੀ ਮਾਰ ਵਗੀ ਰਹਿੰਦੀ ਹੈ, ਉਹ ਹੱਥ ਅੜਦੇ ਨੇ ਤੇ ਘਰ ਘਰ ਮੰਗਦੇ ਫਿਰਦੇ ਹਨ।
ਕੂੜ ਠੱਗੀ ਗੁਜੀ ਨਾ ਰਹੇ, ਮੁਲੰਮਾ ਪਾਜ ਲਹਿ ਜਾਏ।
ਪਰ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਝੂਠ ਹੈ ਤੇ ਠੱਗੀ ਹੈ ਇਹ ਗੁਜੀ ਨਹੀਂ ਰਹਿ ਸਕਦੀ। ਤੁਸੀਂ ਝੂਠ ਬੋਲਦੇ ਹੋ ਤੇ ਜਾਂ ਤੁਸੀਂ ਕਿਸੇ ਨਾਲ ਠੱਗੀ ਮਾਰਦੇ ਹੋ, ਸਮਾਂ ਪਾ ਕੇ ਇਹ ਜ਼ਰੂਰ ਗੱਲ ਪ੍ਰਗਟ ਹੁੰਦੀ ਹੈ। ਕਿਉਂਕਿ ਸਤਿਗੁਰੂ ਕਹਿੰਦੇ ਨੇ ਮੁਲੰਮਾ ਪਾਜ ਲਹਿ ਜਾਏ, ਜਿਹੜਾ ਮੁਲੰਮੇ ਦਾ ਪਾਜ ਹੈ ਉਹ ਇੱਕ ਦਿਨ ਲਹਿ ਹੀ ਜਾਂਦਾ ਹੈ। ਆ ਜਿਵੇਂ ਤੁਸੀਂ ਵੇਖਿਆ ਹੋਣਾ ਹੈ, ਇੱਕ ਤਾਂ ਸ਼ੁੱਧ ਸੋਨੇ ਦੇ ਗਹਿਣੇ ਹੁੰਦੇ ਨੇ, ਇੱਕ ਨਕਲੀ ਵੀ ਗਹਿਣੇ ਹੁੰਦੇ ਨੇ, ਤਾਂਬੇ ਉੱਤੇ ਜਾਂ ਪਿੱਤਲ ਉੱਤੇ ਸੋਨੇ ਦੀ ਪਾਲਸ਼ੀ ਕਰ ਦਿੱਤੀ ਜਾਂਦੀ ਜਾਂ ਗਹਿਲਟ ਉੱਤੇ ਉਹ ਸੋਨੇ ਦਾ ਪਾਣੀ ਫੇਰ ਦਿੱਤਾ ਜਾਂਦਾ। ਦੇਖਣ ਨੂੰ ਉਹ ਗਹਿਣੇ ਵੀ ਵਧੇਰੇ ਚਮਕਦੇ ਨੇ, ਪਰ ਉਹਨਾਂ ਦੇ ਅੰਦਰ ਉਹ ਹੋਰ ਤਾਤ ਲੁਕੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਮੁਲੰਮੇ ਦਾ ਪਾਜ ਲੈ ਜਾਂਦਾ ਨਾ, ਇਸੇ ਤਰ੍ਹਾਂ ਝੂਠ ਤੇ ਠੱਗੀ ਵੀ ਕਦੇ ਗੁੱਝੀ ਨਹੀਂ ਰਹਿ ਸਕਦੀ।
ਜਿਸ ਹੋਵੇ ਪੂਰਬ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਭ ਆਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਮੱਥੇ ਤੇ ਕੋਈ ਪੂਰਬਲਾ ਭਾਗ ਲਿਖਿਆ ਹੁੰਦਾ ਹੈ ਤੇ ਸਤਿਗੁਰ ਮਿਲੇ ਪ੍ਰਭ ਆਏ, ਵੀ ਉਸ ਨੂੰ ਪਰਮੇਸ਼ਰ ਰੂਪ ਸਤਿਗੁਰੂ ਆ ਕੇ ਮਿਲਦੇ ਹਨ।
ਜਿਉਂ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ।
ਲੋਹਾ ਹੈ ਗੁਰੂ ਦੀ ਵਡਿਆਈ, ਜਿਉਂ ਲੋਹਾ ਪਾਰਸ ਭੇਟੀਐ, ਜਿਵੇਂ ਲੋਹਾ ਪਾਰਸ ਦੇ ਨਾਲ ਸ਼ੋ ਜਾਵੇ ਤੇ ਸੋਨਾ ਬਣ ਜਾਂਦਾ ਹੈ, ਮਿਲ ਸੰਗਤ ਸਵਰਨ ਹੋਏ ਜਾਏ ਤੇ ਭਾਈ ਜਿਹੜਾ ਵੀ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਜਾਵੇ ਉਹ ਵੀ ਭਾਈ ਸ਼ੁੱਧ ਸੋਨਾ ਬਣ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜੇ ਕੋਈ ਗੁਰੂ ਘਰ ਦਾ ਦੁਖੀ ਤੇ ਭੁੱਲਿਆ ਭਟਕਿਆ, ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਜਿਵੇਂ ਪਾਰਸ ਦੇ ਨਾਲ ਸ਼ੋ ਕੇ ਲੋਹਾ ਵੀ ਸੋਨਾ ਬਣ ਜਾਂਦਾ ਹੈ, ਇਉਂ ਭਾਈ ਸਤਿਗੁਰੂ ਦੀ ਸੰਗਤ ਵਿੱਚ ਮਿਲ ਕੇ ਜਿਹੜਾ ਪਾਪੀ ਮਨੁੱਖ ਹੈ ਤੇ ਗੁਰੂ ਘਰ ਦਾ ਦੁਖੀ ਵੀ ਹੈ, ਉਹ ਵੀ ਸੋਨੇ ਵਰਗਾ ਸ਼ੁੱਧ ਹੋ ਸਕਦਾ, ਪਰ ਜੋ ਸ਼ਰਨ ਵਿੱਚ ਆ ਜਾਵੇ।
ਜਨ ਨਾਨਕ ਕੇ ਪ੍ਰਭ ਤੂੰ ਧਣੀ, ਜਿਉਂ ਭਾਵੈ ਤਿਵੈ ਚਲਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਹੀ ਸਾਡੇ ਮਾਲਕ ਹੋ, ਜਿਉਂ ਭਾਵੈ ਤਿਵੈ ਚਲਾਏ, ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਤੁਸੀਂ ਸਾਨੂੰ ਚਲਾਉਂਦੇ ਹੋ ਤੇ ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ।
ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ ਹੈ, ਭਾਵ ਜਿਨ੍ਹਾਂ ਨੇ ਦਿਲੀ ਭਾਵਨਾ ਦੇ ਨਾਲ ਉਸ ਵਾਹਿਗੁਰੂ ਦੀ ਭਗਤੀ ਕੀਤੀ ਹੈ, ਤਿਨ ਹਰ ਆਪ ਮਿਲਾਏ, ਫਿਰ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਣ ਕੀ ਸਾਂਝ ਤਿਨ ਸਿਉਂ ਕਰੀ ਸਭ ਅਵਗੁਣ ਸ਼ਬਦ ਜਲਾਏ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਉਹਨਾਂ ਨੇ ਕਰ ਲਈ ਹੈ, ਭਾਵ ਜਿਨ੍ਹਾਂ ਨੇ ਹਿਰਦੇ ਨਾਲ ਵਾਹਿਗੁਰੂ ਦੀ ਸੇਵਾ ਕੀਤੀ ਹੈ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਗੁਣ ਕੀ ਸਾਂਝ ਤਿੰਨ ਸਿਉਂ ਕਰੀ, ਫਿਰ ਉਹਨਾਂ ਨੇ ਉਹਨਾਂ ਮਹਾਂਪੁਰਖਾਂ ਦੇ ਨਾਲ ਗੁਣਾਂ ਦੀ ਸਾਂਝ ਕੀਤੀ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਗੁਣਾ ਕਾ ਹੋਵੇ ਵਾਸਲਾ ਘੜ ਵਾਸ ਲਈ ਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ, ਮਿਲ ਸਾਂਝ ਕਰੀਜੈ ਗੁਣਾ ਹੈ ਕੇਰੀ ਛੋੜ ਅਵਗਣ ਚੱਲੀਏ, ਅਤੇ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਔਗੁਣਾਂ ਦੀ ਨਹੀਂ। ਹਜ਼ੂਰ ਕਹਿੰਦੇ ਨੇ ਗੁਣ ਕੀ ਸਾਂਝ ਤਿੰਨ ਸਿਉਂ ਕਰੀ, ਫਿਰ ਜਿਹੜੇ ਉਹਨਾਂ ਦੇ ਸੰਗੀ ਸਾਥੀ ਸ਼ਰਧਾਲੂ ਸੇਵਕ ਨੇ ਉਹ ਵੀ ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਕਰਦੇ ਨੇ, ਸਭ ਅਵਗੁਣ ਸ਼ਬਦ ਜਲਾਏ ਅਤੇ ਗੁਰੂ ਕੇ ਸ਼ਬਦ ਦੁਆਰਾ ਭਾਵ ਨਾਮ ਬਾਣੀ ਦਾ ਅਭਿਆਸ ਕਰਕੇ ਸਾਰੇ ਔਗੁਣਾਂ ਨੂੰ ਸਾੜ ਦਿੰਦੇ ਹਨ।
ਔਗਣ ਵਿਕਣ ਪਲਰੀ ਜਿਸ ਦੇਹ ਸੋ ਸੱਚੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਔਗਣ ਵਿਕਣ ਪਲਰੀ, ਅਤੇ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਜਿਹੜੇ ਉਹਨਾਂ ਦੇ ਔਗਣ ਨੇ ਨਾ, ਉਹ ਤੇ ਪੱਲਰੀ ਦਾ ਅਰਥ ਹੈ ਵੀ ਉਹ ਪਰਾਲੀ ਵਾਂਗੂ ਵਿਕ ਜਾਂਦੇ ਨੇ, ਭਾਵ ਉਹ ਔਗਣਾਂ ਨੂੰ ਪਰਾਲੀ ਵਾਂਗੂ ਵਾਧੂ ਜਾਣ ਕੇ ਉਹਨਾਂ ਨੂੰ ਉਹ ਵੇਚ ਦਿੰਦੇ ਨੇ। ਜਿਸ ਦੇਹ ਸੋ ਸੱਚੇ ਪਾਏ, ਹਜ਼ੂਰ ਕਹਿੰਦੇ ਭਾਈ ਜਿਸ ਨੂੰ ਵਾਹਿਗੁਰੂ ਚੰਗੇ ਗੁਣ ਦੇਵੇ ਉਹੀ ਉਹ ਸੱਚੇ ਵਾਹਿਗੁਰੂ ਦੇ ਪਾਸੋਂ ਪ੍ਰਾਪਤ ਕਰਦੇ ਨੇ। ਦੂਜਾ ਇਹਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਔਗਣ ਵਿਕਣ ਪੱਲਰੀ, ਵੀ ਜਿਹੜੇ ਉਹਨਾਂ ਗੁਰਮੁਖਾਂ ਦੇ ਔਗਣ ਨੇ ਉਹ ਜਦੋਂ ਵਿਕਣ ਦਾ ਅਰਥ ਹੈ ਵੀ ਵਿਕ ਜਾਂਦੇ ਨੇ, ਜਦੋਂ ਔਗਣ ਉਹਨਾਂ ਦੇ ਵਿਕ ਜਾਂਦੇ ਨੇ, ਫਿਰ ਉਹਨਾਂ ਦੇ ਅੰਦਰ ਜਿਹੜੀ ਸ਼ੁਭ ਗੁਣਾਂ ਦੀ ਵੇਲ ਪੱਲਰੀ ਦਾ ਅਰਥ ਹੈ, ਫਿਰ ਉਹ ਮੌਲਦੀ ਹੈ, ਚੰਗੇ ਗੁਣ ਉਹਨਾਂ ਦੇ ਵਿੱਚ ਪੈਦਾ ਹੋ ਜਾਂਦੇ ਨੇ। ਆਸਰੀ ਸੰਪਦਾ ਦੀ ਵੇਲ ਨਾਸ ਹੁੰਦੀ ਹੈ ਅਤੇ ਦੈਵੀ ਸੰਪਦਾ ਦੀ ਵੇਲ ਉਹਨਾਂ ਦੇ ਅੰਦਰ ਪੱਲਰੀ ਦਾ ਅਰਥ ਹੈ ਪੁੰਗਰਦੀ ਹੈ। ਜਿਸ ਦੇਹ ਸੋ ਸੱਚੇ ਪਾਏ, ਲਓ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਦੇਵੇ ਉਹੀ ਉਹ ਦੈਵੀ ਗੁਣਾਂ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ।
ਬਲਿਹਾਰੀ ਗੁਰ ਆਪਣੇ ਜਿਨ ਔਗੁਣ ਮੇਟ ਗੁਣ ਪ੍ਰਗਟੀ ਆਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਜਿਨ ਔਗੁਣ ਮੇਟ ਗੁਣ ਪ੍ਰਗਟੀ ਆਏ, ਜਿਨ੍ਹਾਂ ਨੇ ਔਗੁਣ ਮੇਟ ਕੇ ਤੇ ਚੰਗੇ ਗੁਣ ਸਾਡੇ ਅੰਦਰ ਪ੍ਰਗਟ ਕਰ ਦਿੱਤੇ ਹਨ।
ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵੱਡੇ ਸਤਿਗੁਰੂ ਦੀ ਵੱਡੀ ਹੀ ਵਡਿਆਈ ਹੈ, ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ। ਤੇ ਗੁਰਮੁਖ ਆਲਾਏ ਤੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਸ ਵੱਡੇ ਸਤਿਗੁਰੂ ਦੀ ਵਡਿਆਈ, ਆਲਾਏ ਦਾ ਅਰਥ ਹੈ ਉਚਾਰਨ ਕਰਦੇ ਨੇ, ਵੱਡੇ ਵੱਡੇ ਅਕਾਲ ਪੁਰਖ ਦੀ ਅਥਵਾ ਵੱਡੇ ਸਤਿਗੁਰੂ ਦੀ ਵਡਿਆਈ ਵੀ ਵੱਡੀ ਹੈ। ਤੇ ਗੁਰਮੁਖ ਆਲਾਏ ਤੇ ਗੁਰਮੁਖ ਜਨ ਗੁਰਸਿੱਖ ਮਾਈ ਪਾਈ ਉਸ ਵਡਿਆਈ ਨੂੰ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨ ਦਿਨ ਹਰ ਹਰ ਨਾਮ ਧਿਆਵੈ।
ਲੋ ਹੁਣ ਅੱਗੇ ਫਿਰ ਸਤਿਗੁਰੂ ਦੀ ਮਹਿਮਾ ਹਜ਼ੂਰ ਕਰਦੇ ਨੇ ਗੁਰਮੁਖੋ। ਸਤਿਗੁਰ ਵਿੱਚ ਵੱਡੀ ਵਡਿਆਈ, ਵੀ ਸਤਿਗੁਰੂ ਵਿੱਚ ਬਹੁਤ ਵੱਡੀ ਵਡਿਆਈ ਹੈ, ਉਹ ਕਿਹੜੀ ਹੈ? ਜੋ ਅਨ ਦਿਨ ਹਰ ਹਰ ਨਾਮ ਧਿਆਵੈ, ਵੀ ਜੋ ਸਤਿਗੁਰੂ ਰਾਹ ਦਿਨ ਵਾਹਿਗੁਰੂ 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 ਨਾਮ ਨੂੰ ਧਿਆਉਂਦੇ ਨੇ, ਇਹੀ ਸਭ ਤੋਂ ਵੱਡੀ ਵਡਿਆਈ ਹੈ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਨਾਮ ਦੀ ਸਭ ਤੋਂ ਵੱਡੀ ਮਹਿਮਾ ਲਿਖੀ ਹੈ ਅਤੇ ਨਾਮ ਦੀ ਵਡਿਆਈ ਨੂੰ ਸਭ ਤੋਂ ਵੱਡੀ ਆਖਿਆ ਗਿਆ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਦੇ ਵਿੱਚ ਇਹ ਨਾਮ ਦੀ ਵੱਡੀ ਵਡਿਆਈ ਹੈ, ਜੋ ਦਿਨ ਰਾਤ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਹਨ।
ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਹਰ ਨਾਮ ਰਮਤ ਸੁਚ ਸੰਜਮ, ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਿਆਂ ਹੋਇਆਂ ਅਤੇ ਆਪਣੇ ਆਪ ਹੀ ਸੁਚ ਦਾ ਅਰਥ ਹੈ ਪਵਿੱਤਰਤਾ ਆ ਜਾਂਦੀ ਹੈ, ਅਤੇ ਸੰਜਮ ਜਿਹੜਾ ਇੰਦਰੀਆਂ ਦਾ ਅਤੇ ਮਨ ਦੀਆਂ ਵਾਸ਼ਨਾਵਾਂ ਦਾ ਕੰਟਰੋਲ ਵੀ ਹੋ ਜਾਂਦਾ। ਇਹਦਾ ਮਤਲਬ ਇਹ ਹੈ ਜਦੋਂ ਕੋਈ ਵਾਹਿਗੁਰੂ ਦਾ ਨਾਮ ਜਪੇ, ਮਨ ਚਿੱਤ ਲਾ ਕੇ ਵਾਹਿਗੁਰੂ ਦਾ ਸਿਮਰਨ ਕਰੇ, ਅਤੇ ਫਿਰ ਉਹਦੇ ਅੰਦਰ ਆਪਣੇ ਆਪ ਹੀ ਮਨ ਦੀ ਪਵਿੱਤਰਤਾ ਅਤੇ ਨਾਲ ਜਿਹੜੀਆਂ ਇੰਦਰੀਆਂ ਦਾ ਅਤੇ ਮਨ ਦੀਆਂ ਵਾਸ਼ਨਾਵਾਂ ਦਾ ਦਮਨ ਹੋ ਜਾਂਦਾ ਹੈ, ਹਰ ਨਾਮੇ ਹੀ ਤ੍ਰਿਪਤਾਵੈ, ਅਤੇ ਫਿਰ ਉਹ ਵਾਹਿਗੁਰੂ ਦੇ ਨਾਮ ਦੁਆਰਾ ਹੀ ਨਿਸ਼ਚੇ ਕਰਕੇ ਤ੍ਰਿਪਤ ਹੋ ਜਾਂਦੇ ਹਨ।
ਹਰ ਨਾਮ ਤਾਣ, ਹਰ ਨਾਮ ਦੀ ਬਾਣ, ਹਰ ਨਾਮੋ ਰੱਖ ਕਰਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਹੈ ਵੀ ਸਤਿਗੁਰੂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਨੇ, ਅਤੇ ਫਿਰ ਉਹਨਾਂ ਦੇ ਵਿੱਚ ਆਪਣੇ ਆਪ ਹੀ ਸੁਚ ਸੰਜਮ, ਵੀ ਜਿਹੜਾ ਪਵਿੱਤਰ ਸੰਜਮ ਆ ਜਾਂਦਾ ਹੈ, ਹਰ ਨਾਮੇ ਹੀ ਤ੍ਰਿਪਤਾਵੈ, ਫਿਰ ਨਾਮ ਦੁਆਰਾ ਹੀ ਉਹਨਾਂ ਦੇ ਮਨ ਨੂੰ ਆਤਮਾ ਨੂੰ ਤ੍ਰਿਪਤੀ ਹਾਸਲ ਹੁੰਦੀ ਹੈ। ਹਰ ਨਾਮ ਤਾਂ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੇ ਲਈ ਤਾਣ ਬਲ ਹੁੰਦਾ ਹੈ, ਅਤੇ ਹਰ ਨਾਮ ਦੀ ਬਾਣ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਦੀਬਾਣ ਆਸਰਾ ਹੁੰਦਾ ਹੈ। ਹਰ ਨਾਮੋ ਰੱਖ ਕਰਾਵੇ, ਤੇ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ ਹੈ।
ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ।
ਲੋਏ ਸਤਿਗੁਰੂ ਦੀ ਵਡਿਆਈ ਹੈ, ਹਜ਼ੂਰ ਕਹਿੰਦੇ ਨੇ ਜੋ ਚਿਤ ਲਾਏ ਪੂਜੇ ਗੁਰਮੂਰਤ, ਜਿਹੜਾ ਮਨ ਚਿਤ ਲਾ ਕੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੀ ਪੂਜਾ ਕਰਦਾ ਹੈ। ਇੱਥੇ ਮੂਰਤ ਦਾ ਅਰਥ ਤਸਵੀਰ ਨਾ ਸਮਝ ਲੈਣਾ। ਹਜ਼ੂਰ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ ਵੀ ਗੁਰੂ ਦੀ ਮੂਰਤ, ਗੁਰੂ ਦਾ ਸਰੂਪ, ਗੁਰੂ ਦਾ ਸ਼ਬਦ ਹੈ। ਜੋ ਚਿਤ ਲਾਏ ਪੂਜੇ ਗੁਰਮੂਰਤ, ਵੀ ਜਿਹੜਾ ਗੁਰੂ ਸ਼ਬਦ ਨੂੰ ਭਾਵ ਗੁਰੂ ਦੀ ਮੂਰਤੀ ਨੂੰ ਜੋ ਗੁਰਸ਼ਬਦ ਵਿੱਚ ਸਿਧਾਂਤ ਵਰਣਨ ਕੀਤਾ ਹੈ, ਜਿਹੜਾ ਮਨ ਚਿਤ ਲਾ ਕੇ ਸ਼ਬਦ ਗੁਰੂ ਦੀ ਪੂਜਾ ਕਰਦਾ ਹੈ, ਸ਼ਬਦ ਦਾ ਅਭਿਆਸ ਕਰਦਾ ਹੈ, ਸੋ ਮਨ ਇੱਛੇ ਫਲ ਪਾਵੇ, ਉਹ ਮਨ ਇੱਛਿਤ ਫਲ ਪ੍ਰਾਪਤ ਕਰ ਲੈਂਦਾ ਹੈ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ।
ਲੋ ਭਾਈ, ਉਹਦੇ ਮੁਕਾਬਲੇ ਤੇ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ, ਐਵੇਂ ਬਦਖੋਈ ਕਰਦਾ ਹੈ, ਸਤਿਗੁਰੂ ਦੇ ਝੂਠੇ ਦੋਸ਼ ਆਰੋਪਦਾ ਹੈ, ਤਿਸ ਕਰਤਾ ਮਾਰ ਦਿਵਾਵੇ, ਫਿਰ ਉਹ ਕਰਤਾ ਪੁਰਖ ਵਾਹਿਗੁਰੂ ਉਸਨੂੰ ਮਾਰ ਵੀ ਦਵਾਉਂਦਾ ਹੈ, ਭਾਵ ਉਸਨੂੰ ਸਜ਼ਾ ਵੀ ਦਵਾ ਦਿੰਦਾ ਹੈ, ਜਿਵੇਂ ਮਰਵਾਹੇ ਖੱਤਰੀਆਂ ਨੂੰ ਸਜ਼ਾ ਮਿਲੀ, ਧੱਕੇ ਵੱਜੇ ਸਨ।
ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਜਿਹੜਾ ਵੇਲਾ ਵਿਹਾ ਗਿਆ, ਫਿਰ ਉਹ ਵੇਲਾ ਉਸਦੇ ਹੱਥ ਵਿੱਚ ਨਹੀਂ ਆ ਸਕਦਾ, ਉਹ ਆਪਣਾ ਬੀਜਿਆ ਆਪੇ ਖਾਵੇ, ਉਹ ਵੀ ਆਪਦਾ ਬੀਜਿਆ ਹੁਣ ਆਪ ਹੀ ਖਾ ਰਿਹਾ ਹੈ। ਇਹ ਜਿਹੜਾ ਗੋਂਦੇ ਦਾ ਪੁੱਤਰ ਸੀ ਨਾ ਮਰਵਾਹਾ, ਜਦੋਂ ਇਹ ਸਰਕਾਰੀ ਦਰਬਾਰੇ ਜਾਣ ਲੱਗਿਆ ਇਸ ਨੂੰ ਬੜਾ ਗੁਰਸਿੱਖਾਂ ਨੇ ਸਮਝਾਇਆ ਬਈ ਤੈਨੂੰ ਐਸਾ ਕਰਨਾ ਨਹੀਂ ਚਾਹੀਦਾ, ਪਰ ਉਹ ਟਲਿਆ ਨਹੀਂ। ਉਹ ਕਹਿੰਦਾ ਨਹੀਂ, ਮੈਂ ਤਾਂ ਹੁਣ ਸਰਕਾਰੀ ਦਰਬਾਰੇ ਜਾਵਾਂਗਾ। ਜਿਵੇਂ ਕਈ ਵਾਰੀ ਝੂਠੇ ਬੰਦੇ ਇਹ ਗੱਲ ਕਹਿ ਦਿੰਦੇ ਨੇ ਵੀ ਅਸੀਂ ਹੁਣ ਕੋਰਟ ਦੇ ਵਿੱਚ ਹੀ ਫੈਸਲਾ ਕਰਨਾ, ਅਸੀਂ ਸੰਗਤ ਦਾ ਫੈਸਲਾ ਨਹੀਂ ਮੰਨਣਾ। ਇਹ ਗੱਲ ਇਸ ਗੋਂਦੇ ਦੇ ਪੁੱਤਰ ਨੇ ਵੀ ਆਖੀ ਸੀ, ਪਰ ਹੁਣ ਉਸਦਾ ਜੋ ਹਸ਼ਰ ਹੋਇਆ ਉਹਦੇ ਬਾਰੇ ਸਤਿਗੁਰੂ ਮਹਾਰਾਜ ਇੱਥੇ ਸੰਕੇਤ ਦਿੰਦੇ ਨੇ। ਫਿਰ ਉਹ ਵੇਲਾ ਉਸ ਹੱਥ ਨਾ ਆਵੇ ਵੀ ਉਹ ਜਿਹੜਾ ਖੁੰਝਿਆ ਹੋਇਆ ਵੇਲਾ ਹੈ ਉਸ ਦੇ ਮੁੜ ਕੇ ਹੱਥ ਵਿੱਚ ਨਹੀਂ ਆ ਸਕਦਾ। ਉਹ ਆਪਣਾ ਬੀਜਿਆ ਆਪੇ ਖਾਵੇ। ਉਹ ਹੁਣ ਆਪਣਾ ਜੋ ਬੀਜ ਬੀਜਿਆ ਸੀ, ਭਾਵ ਉਸਨੇ ਜੋ ਝੂਠਾ ਦੋਸ਼ ਸਤਿਗੁਰੂ 'ਤੇ ਲਾਇਆ ਸੀ, ਅਤੇ ਹੁਣ ਉਹਦਾ ਫਲ ਆਪ ਹੀ ਖਾ ਰਿਹਾ ਹੈ, ਅਤੇ ਉਹਦਾ ਅੱਗੇ ਹੋਰ ਕੀ ਹਸ਼ਰ ਹੁੰਦਾ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ,
ਨਰਕ ਘੋਰ ਮੋਹ ਕਾ ਲੈ ਖੜਿਆ ਜਿਉ ਤਸਕਰ ਪਾਏ ਗਲਾਵੈ।
ਜਿਹੜਾ ਗੋਂਦੇ ਦਾ ਪੁੱਤਰ ਸੀ ਮਰਵਾਹਾ ਖੱਤਰੀ, ਇੱਥੇ ਵੀ ਪਾਗਲ ਹੋ ਕੇ ਮਰਿਆ, ਅਤੇ ਫਿਰ ਉਹਦਾ ਅੱਗੇ ਜਾ ਕੇ ਕੀ ਹਸ਼ਰ ਹੋਇਆ ਉਹਦੇ ਬਾਰੇ ਵੀ ਸਤਿਗੁਰੂ ਦੱਸਦੇ ਨੇ। ਨਰਕ ਘੋਰ ਮੋਹ ਕਾ ਲੈ ਖੜਿਆ, ਵੀ ਕਾਲੇ ਮੂੰਹ ਵਾਲੇ ਜਮਦੂਤਾਂ ਨੇ ਉਸਨੂੰ ਭਿਆਨਕ ਨਰਕ ਦੇ ਵਿੱਚ ਖੜਿਆ ਦਾ ਅਰਥ ਵੀ ਉਸਨੂੰ ਲਿਜਾਣਾ ਕੀਤਾ, ਭਾਵ ਅੱਗੇ ਜਾ ਕੇ ਵੀ ਅਤੇ ਉਹ ਕਾਲੇ ਮੂੰਹ ਵਾਲੇ ਜਮਦੂਤਾਂ ਨੇ ਭਿਆਨਕ ਨਰਕ ਦੇ ਵਿੱਚ ਉਸਨੂੰ ਖੜਿਆ। ਇਹ ਮਾਝੇ ਦੀ ਬੋਲੀ ਹੈ, ਖੜਨਾ ਭਾਵ ਲੈ ਜਾਣਾ, ਵੀ ਜਮਦੂਤਾਂ ਨੇ ਉਸਨੂੰ ਭਿਆਨਕ ਨਰਕ ਦੇ ਵਿੱਚ ਲਿਜਾਣਾ ਕੀਤਾ। ਕਿਵੇਂ ਲੈ ਕੇ ਗਏ? ਜਿਉਂ ਤਸਕਰ ਪਾਏ ਗਲਾਵੈ, ਜਿਵੇਂ ਚੋਰ ਦੇ ਗਲ ਦੇ ਵਿੱਚ ਉਹ ਗਲਾਵੈ ਦਾ ਅਰਥ ਹੈ ਵੀ ਕੁਛ ਸਾਫਾ ਪਾ ਕੇ ਜਾਂ ਉਸਦੇ ਗਲ ਦੇ ਵਿੱਚ ਰੱਸਾ ਪਾ ਕੇ ਅਤੇ ਉਸਨੂੰ ਬੰਨ੍ਹ ਕੇ ਲਿਜਾਇਆ ਜਾਂਦਾ ਹੈ। ਇਸੇ ਤਰ੍ਹਾਂ ਜਮਦੂਤਾਂ ਨੇ ਜਿਹੜਾ ਗੁਰੂ ਦਾ ਨਿੰਦਕ ਸੀ ਅਤੇ ਉਹਦਾ ਮੂੰਹ ਕਾਲਾ ਕਰਕੇ ਅਤੇ ਗਲ ਦੇ ਵਿੱਚ ਜੰਜੀਰ ਪਾ ਕੇ ਅਤੇ ਉਹਨੂੰ ਅੱਗੇ ਨਰਕਾਂ ਵਿੱਚ ਲਿਜਾ ਕੇ ਸੁੱਟਿਆ।
ਫਿਰ ਸਤਿਗੁਰੂ ਕੀ ਸਰਣੀ ਪਵੇ ਤਾਂ ਉਭਰੈ ਜਾ ਹਰ ਹਰ ਨਾਮ ਧਿਆਵੈ।
ਸਤਿਗੁਰੂ ਕਹਿੰਦੇ ਨੇ ਭਾਈ ਇੱਕ ਬਚਨ ਦਾ ਵੀ ਤਰੀਕਾ ਹੈ। ਹਜ਼ੂਰ ਕਹਿੰਦੇ ਨੇ ਹਾਂ, ਜੇ ਫਿਰ ਜੋ ਸਤਿਗੁਰੂ ਦੀ ਆ ਕੇ ਸ਼ਰਨ ਵਿੱਚ ਪੈ ਜਾਵੇ ਤਾਂ ਫਿਰ ਉਹ ਬਚ ਵੀ ਸਕਦਾ ਹੈ। ਗੁਰੂ ਦਾ ਨਿੰਦਕ, ਗੁਰੂ ਦਾ ਦੁਖੀ ਜੇ ਉਹ ਭੁੱਲਿਆ ਭਟਕਿਆ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ, ਉਹ ਬਖਸ਼ਿਆ ਜਾ ਸਕਦਾ ਹੈ, ਉਹ ਬਚ ਸਕਦਾ ਹੈ। ਕਿਵੇਂ? ਜਾਂ ਹਰ ਹਰ ਨਾਮ ਤੇ ਆਵੇ, ਜੇਕਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਵੇ ਤੇ ਨਾਮ ਦੇ ਨਾਲ ਸਾਰੇ ਪਾਪ ਧੋਤੇ ਜਾਂਦੇ ਨੇ। ਇਤਿਹਾਸ ਵਿੱਚ ਇੱਕ ਐਸਾ ਵੀ ਜ਼ਿਕਰ ਆਇਆ ਹੈ, ਕਹਿੰਦੇ ਨੇ ਜਦੋਂ ਗੋਂਦਾ ਵੀ ਮਰ ਗਿਆ ਅਤੇ ਗੋਂਦੇ ਦਾ ਪੁੱਤਰ ਵੀ ਗੁਰੂ ਤੋਂ ਬੇਮੁੱਖ ਹੋ ਕੇ ਮਰ ਗਿਆ ਅਤੇ ਉਸ ਤੋਂ ਬਾਅਦ ਇਹਦੀ ਪੀੜ੍ਹੀ ਹੀ ਖਤਮ ਹੋ ਗਈ। ਇੱਕ ਇਹਨਾਂ ਦੇ ਘਰੇ ਨੂੰਹ ਸੀ, ਉਹਦੇ ਪੇਟ ਵਿੱਚ ਬੱਚਾ ਸੀ, ਅਤੇ ਫਿਰ ਉਹਨੂੰ ਇਸ ਦੇ ਜਿਹੜੇ ਮਾਤਾ ਪਿਤਾ ਵਾਰਸ ਸਨ ਸੰਬੰਧੀ ਉਹ ਸਤਿਗੁਰੂ ਦੇ ਚਰਨਾਂ ਵਿੱਚ ਲਿਆਏ ਅਤੇ ਆ ਕੇ ਪਿਛਲੇ ਸਾਰੇ ਗੁਨਾਹਾਂ ਦੀ ਮੁਆਫ਼ੀ ਮੰਗੀ। ਕਹਿਣ ਲੱਗੇ, ਮਹਾਰਾਜ ਜੋ ਸਾਡੇ ਵੱਡੇ ਵਡੇਰਿਆਂ ਤੋਂ ਗੁਨਾਹ ਹੋਏ ਨੇ ਤੁਸੀਂ ਉਹਨਾਂ ਨੂੰ ਮਾਫ਼ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਪਏ ਹਾਂ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਦੇ ਹੋਏ ਕਿਰਪਾ ਕਰੋ, ਇਹ ਬਚਨ ਕਰੋ, ਸਾਡੀ ਪੀੜ੍ਹੀ ਚੱਲਦੀ ਰਹੇ। ਤਾਂ ਉਸ ਵੇਲੇ ਗੁਰੂ ਮਹਾਰਾਜ ਅਤੇ ਦਿਆਲੂ ਕਿਰਪਾਲੂ ਸਨ, ਕਹਿਣ ਲੱਗੇ ਚੰਗਾ ਭਾਈ, ਹੁਣ ਤੁਸੀਂ ਗੁਰੂ ਘਰ ਦੀ ਸੇਵਾ ਕਰੋ ਅਤੇ ਫਿਰ ਤੁਹਾਡੀ ਪੀੜ੍ਹੀ ਅੱਗੇ ਚੱਲਦੀ ਰਹੇਗੀ। ਅਤੇ ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਫਿਰ ਇਹਨਾਂ ਨਿੰਦਕਾਂ ਨੂੰ ਬਖਸ਼ ਵੀ ਦਿੱਤਾ ਸੀ। ਉਸ ਘਟਨਾ ਵੱਲੀ ਇਹ ਇਸ਼ਾਰਾ ਹੈ, ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਭਰੇ, ਵੀ ਜੇ ਫਿਰ ਮੁੜ ਕੇ ਨਿੰਦਕ ਗੁਰੂ ਦਾ ਦੁਖੀ ਆ ਕੇ ਸਤਿਗੁਰੂ ਦੀ ਸਰਣੀ ਪੈ ਜਾਂਦਾ ਹੈ ਅਤੇ ਫਿਰ ਉਹ ਬਚ ਵੀ ਜਾਂਦਾ ਹੈ, ਜਾਂ ਹਰ ਹਰ ਨਾਮ 'ਤੇ ਆਵੇ। ਹਾਂ, ਜਦੋਂ ਕੋਈ ਵਾਹਿਗੁਰੂ ਦੇ ਨਾਮ ਨੂੰ ਤੇ ਆਉਂਦਾ ਹੈ ਉਹਦੇ ਸਾਰੇ ਪਿਛਲੇ ਪਾਪ ਗੁਨਾਹ ਬਖਸ਼ੇ ਜਾਂਦੇ ਹਨ।
ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏ ਵੈ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਦਰਗਾਹ ਦੀਆਂ ਗੱਲਾਂ ਅਸੀਂ ਆਖ ਕੇ ਤੁਹਾਨੂੰ ਸੁਣਾ ਰਹੇ ਹਾਂ। ਹਰ ਕਰਤੇ ਏ ਵੈ ਭਾਵੈ, ਉਹ ਮੇਰੇ ਕਰਤਾ ਪੁਰਖ ਵਾਹਿਗੁਰੂ ਨੂੰ, ਮੇਰੇ ਉਸ ਪਰਮ ਪਿਤਾ ਸਿਰਜਣਹਾਰ ਅਕਾਲ ਪੁਰਖ ਨੂੰ ਇਸੇ ਤਰ੍ਹਾਂ ਹੀ ਪਾਉਂਦਾ ਹੈ। ਜਿਹੜਾ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਉਹ ਬਖਸ਼ਿਆ ਜਾਂਦਾ ਹੈ, ਅਤੇ ਜਿਹੜਾ ਪਾਏ ਨਹੀਂ ਆਉਂਦਾ ਉਹਨੂੰ ਫਿਰ ਨਰਕਾਂ ਦੇ ਵਿੱਚ ਹੀ ਜਾਣਾ ਪੈਂਦਾ ਹੈ।
ਮਹੱਲਾ ਚੌਥਾ, ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ।
ਫਿਰ ਉਸੇ ਹੀ ਘਟਨਾ ਵੱਲੇ ਸਤਿਗੁਰੂ ਇਸ਼ਾਰਾ ਕਰਦੇ ਨੇ, ਭਾਈ ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਨਾ ਮੰਨਦਾ ਉਹ ਜਿਹੜਾ ਮਨਮੁਖ ਆਦਮੀ ਹੈ, ਅਗਿਆਨੀ ਹੈ, ਅਤੇ ਮੁੱਠਾ ਬਿਖ ਮਾਇਆ, ਅਤੇ ਆਹ ਜਿਹੜੀ ਜ਼ਹਿਰ ਰੂਪ ਮਾਇਆ ਉਸਦਾ ਲੁੱਟਿਆ ਹੋਇਆ, ਜਿਹੜਾ ਸਤਿਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਭਾਈ ਉਸਨੂੰ ਆਪਣੀ ਕੀਤੀ ਦੀ ਸਜ਼ਾ ਜ਼ਰੂਰ ਭੋਗਣੀ ਪੈਂਦੀ ਹੈ।
ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਇਐ ਉਸ ਦੈ ਗਲ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅੰਦਰ ਕੂੜ ਵੀ ਜਿਹੜਾ ਗੁਰੂ ਦਾ ਹੁਕਮ ਨੀ ਨਾ ਮੰਨਦਾ ਤੇ ਉਹਦੇ ਅੰਦਰ ਝੂਠ ਹੁੰਦਾ ਹੈ, ਤੇ ਕੂੜੋ ਕਰ ਬੁੱਝੈ ਵੀ ਜੋ ਵੀ ਕੋਈ ਉਸਨੂੰ ਕੋਈ ਨਸੀਹਤ ਦਿੰਦਾ ਹੈ ਉਹਨੂੰ ਉਹ ਝੂਠ ਕਰਕੇ ਸਮਝਦਾ ਹੈ। ਉਹਦੇ ਅੰਦਰ ਜੋ ਝੂਠ ਹੁੰਦਾ ਹੈ ਉਹ ਫਿਰ ਕਿਸੇ ਦੇ ਚੰਗੇ ਬਚਨ ਤੇ ਵੀ ਕਿਸੇ ਦੀ ਸਲਾਹ ਤੇ ਵੀ ਯਕੀਨ ਨਹੀਂ ਕਰਦਾ, ਤੇ ਫਿਰ ਹਸ਼ਰ ਕੀ ਹੁੰਦਾ? ਅਣਹੋਂਦੇ ਝਗੜੇ ਦਈਏ ਉਸ ਦਾ ਗਲ ਪਾਇਆ। ਤੇ ਫਿਰ ਉਹ ਦਈਏ ਦਾ ਅਰਥ ਹੈ ਉਸ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਅਣਹੋਏ ਝਗੜੇ ਉਹਦੇ ਗਲ ਵਿੱਚ ਪਾ ਦਿੰਦੇ। ਚੰਗਾ ਫਿਰ ਉਹ ਝਗੜਿਆਂ ਦੇ ਵਿੱਚ ਕੇਸਾਂ ਦੇ ਵਿੱਚ ਉਲਝਿਆ ਰਹਿੰਦਾ ਹੈ, ਤੇ ਫਿਰ ਉਹਨੂੰ ਸੁਰਤ ਵੀ ਨਹੀਂ ਲੈਣੀ ਮਿਲਦੀ ਜਿਹੜਾ ਇਉਂ ਸਤਿਗੁਰੂ ਮਹਾਰਾਜ ਦੇ ਨਾਲ ਕੋਈ ਅਣਹੋਇਆ ਵੈਰ ਕਰਦਾ ਹੈ ਤੇ ਅੰਦਰ ਝੂਠ ਹੁੰਦਾ ਹੈ। ਤੇ ਫਿਰ ਜਿਹੜੇ ਅਣਹੋਏ ਝਗੜੇ ਪਾਪ ਐਵੇਂ ਵਾਧੂ ਝੂਠੇ ਕੇਸਾਂ ਦੇ ਵਿੱਚ ਹੀ ਉਹ ਫਸ ਜਾਂਦਾ ਹੈ, ਤੇ ਬਾਅਦ ਉਹਦੇ ਵਿੱਚ ਹੀ ਉਹਦਾ ਥੱਲਾ ਲੱਗ ਜਾਂਦਾ। ਜਿਵੇਂ ਇਹ ਜਿਹੜੇ ਮਰਵਾਹੇ ਖੱਤਰੀ ਸਨ, ਇਹਨਾਂ ਦਾ ਉੱਥੇ ਕੇਸਾਂ ਦੇ ਵਿੱਚ ਧਨ ਵੀ ਚਲਾ ਗਿਆ, ਇੱਜ਼ਤ ਵੀ ਚਲੀ ਗਈ, ਉਸ ਵੱਲੋਂ ਇਸ਼ਾਰਾ ਕੀਤਾ ਹੈ।
ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ ਉਹ ਗੱਲਾਂ ਦੀ ਬੜੀ ਫਰੋਸ਼ੀ ਦਾ ਅਰਥ ਗੱਲਾਂ ਦੀ ਬੜੀ ਵਿਕਰੀ ਕਰਦਾ ਸੀ, ਗੱਲਾਂ ਬੜੀਆਂ ਇੱਧਰ ਉੱਧਰ ਦੀਆਂ ਕਰਦਾ ਸੀ, ਤੇ ਉਸ ਦਾ ਬੋਲਿਆ ਕਿਸੇ ਨਾ ਪਾਇਆ, ਪਰ ਉਸ ਦਾ ਬੋਲਿਆ ਹੋਇਆ ਕਿਸੇ ਨੂੰ ਵੀ ਚੰਗਾ ਨਹੀਂ ਲੱਗਿਆ। ਭਾਵ ਜਿਵੇਂ ਜਿਵੇਂ ਉਹ ਗੁਰੂ ਦੀ ਨਿੰਦਿਆ ਕਰਦਾ ਸੀ ਇੱਧਰ ਉੱਧਰ ਦੀਆਂ ਗੱਲਾਂ ਢਾਈ ਨਾਲ ਢਾਈ ਜੋੜ ਕੇ ਤੇ ਆਪਣੇ ਆਪ ਨੂੰ ਇਹ ਸਾਰੀ ਚੀਜ਼ ਦਾ ਵਾਰਸ ਤੇ ਮਾਲਕ ਸਮਝਦਾ ਸੀ, ਤੇ ਉਹ ਜਿਹੜੀ ਗੱਲਾਂ ਦੀ ਵਿਕਰੀ ਕਰਦਾ ਸੀ ਨਾ, ਬਹੁਤੀ ਗੱਲਾਂ ਦੀ ਖਰੀਦ ਫਰੋਖਤ ਕਰਦਾ ਸੀ, ਤੇ ਉਸਦਾ ਬੋਲਿਆ ਕਿਸੇ ਨੂੰ ਵੀ ਚੰਗਾ ਨਹੀਂ ਸੀ ਲੱਗਿਆ।
ਉਹ ਘਰ ਘਰ ਹੰਡੈ ਜੋ ਰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜਾ ਗੋਂਦੇ ਦਾ ਪੁੱਤਰ ਸੀ ਉਹ ਦੁਹਾਗਣ ਰਨ ਇਸਤਰੀ ਵਾਂਗੂ, ਦੁਹਾਗਣ ਜਿਹੜੀ ਘਰਾਂ ਘਰਾਂ ਦੇ ਵਿੱਚ ਖੇ ਖਾਂਦੀ ਉਹਨੂੰ ਕਹਿੰਦੇ ਨੇ, ਉਹ ਘਰ ਘਰ ਹੰਡਾ ਜੋ ਰਨ ਦੁਹਾਗਣ, ਉਹ ਦੁਹਾਗਣ ਰਨ ਇਸਤਰੀ ਵਾਂਗੂ ਘਰਾਂ ਘਰਾਂ ਦੇ ਵਿੱਚ ਤੁਰਿਆ ਫਿਰਦਾ ਸੀ, ਉਸ ਨਾਲ ਮੋਹ ਜੋੜੇ। ਭਾਈ ਜਿਹੜਾ ਉਸ ਗੁਰੂ ਦੇ ਨਿੰਦਕ ਦੇ ਨਾਲ ਮੂੰਹ ਵੀ ਜੋੜਦਾ ਸੀ ਉਸ ਵੀ ਲੱਛਣ ਲਾਇਆ, ਤੇ ਉਹਨੂੰ ਵੀ ਉਸਨੇ ਲੱਛਣ ਦਾ ਅਰਥ ਹੈ ਕਲੰਕ ਲਾ ਦਿੱਤਾ। ਜਿਹੜਾ ਵੀ ਗੁਰੂ ਦੇ ਨਿੰਦਕ ਦੇ ਨਾਲ ਜਾ ਕੇ ਮਿਲਦਾ ਉਹਦੇ ਨਾਲ ਗੱਲਬਾਤ ਕਰਦਾ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਵੀ ਇਹ ਵੀ ਉਹਦਾ ਸਾਥੀ ਬਣ ਗਿਆ, ਉਹਨੂੰ ਵੀ ਇਹ ਲੱਛਣ ਲੱਗ ਗਿਆ।
ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੁੰਦਾ ਹੈ ਉਹ ਤੇ ਹਮੇਸ਼ਾ ਲਈ ਨਿਰਲੇਪ ਹੋ ਕੇ ਵਰਤਦਾ ਹੈ, ਕਿਉਂਕਿ ਜਿਹੜਾ ਗੋਂਦੇ ਦਾ ਪੁੱਤਰ ਸੀ ਕਈ ਗੁਰਸਿੱਖਾਂ ਦੇ ਘਰ ਵੀ ਗਿਆ ਹੋਵੇਗਾ, ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਵਿਅਕਤੀ ਹੁੰਦਾ ਹੈ ਉਹ ਤੇ ਨਿਰਲੇਪ ਹੋ ਕੇ ਵਰਤਦਾ ਹੈ, ਉਸ ਦਾ ਪਾਸ ਛੱਡ ਵੀ ਉਹ ਜਿਹੜਾ ਗੁਰੂ ਦਾ ਨਿੰਦਕ ਹੁੰਦਾ ਹੈ ਉਹਦਾ ਪਾਸ ਛੱਡ ਕੇ ਉਹਦਾ ਸਾਥ ਛੱਡ ਕੇ ਗੁਰ ਪਾਸ ਬਹਿ ਜਾਇਆ, ਉਹ ਤੇ ਭਾਈ ਆ ਕੇ ਸਤਿਗੁਰੂ ਦੇ ਚਰਨਾਂ ਕੋਲ ਬੈਠ ਜਾਂਦਾ। ਉਹ ਕਹਿੰਦਾ ਬਈ ਤੇਰੇ ਨਾਲ ਸਾਡਾ ਕੋਈ ਸਾਥ ਨਹੀਂ ਨਿਭ ਸਕਦਾ, ਅਸੀਂ ਤੇ ਗੁਰੂ ਦੇ ਸਿੱਖ ਹਾਂ, ਅਸੀਂ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਬੈਠ ਸਕਦੇ ਹਾਂ। ਇਸ ਲਈ ਜਿਹੜੇ ਗੁਰਮੁਖ ਸਿੱਖ ਸਨ ਉਹਨਾਂ ਨੇ ਇਸ ਨਿੰਦਕ ਦਾ ਸਾਥ ਛੱਡ ਕੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਓਟ ਆਸਰਾ ਲੈ ਲਿਆ।
ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚਹੋ, ਓਨ ਲਾਹਾ ਮੂਲ ਸਭ ਗਵਾਇਆ।
ਲੋ ਹਜ਼ੂਰ ਕਹਿੰਦੇ ਨੇ ਇਹ ਪੰਚੋ ਜਿਹੜੇ ਗੋਇੰਦਵਾਲ ਦੇ ਕੋਈ ਚੌਧਰੀ ਸਨ, ਹੋਰ ਪੰਚ ਮੁਖੀ ਸਨ, ਉਹ ਵੀ ਆਏ ਸਮਝੌਤਾ ਕਰਾਉਣ ਦੀ ਖਾਤਰ। ਲੋ ਹੁਣ ਉਹਨਾਂ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ, ਇਹ ਪਿੰਡ ਦੇ ਪੰਚ ਲੋਕੋ ਚੌਧਰੀਓ, ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਹੈ, ਗੁਰੂ ਦੇ ਪਰਉਪਕਾਰਾਂ ਨੂੰ ਲੁਕਾਉਂਦਾ ਹੈ, ਕਿਉਂਕਿ ਗੋਇੰਦਵਾਲ ਨਗਰ ਤੇ ਵਸਦਾ ਹੀ ਨਹੀਂ ਸੀ ਤੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਨਾਲ ਹੀ ਤੇ ਵਸਿਆ ਸੀ, ਤੇ ਫਿਰ ਇਹ ਮਾਲਕ ਆਪ ਬਣ ਕੇ ਬੈਠ ਗਏ। ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਆਪਣੇ ਗੁਰੂ ਨੂੰ ਅਲੋਪ ਕਰਦਾ ਹੈ, ਗੁਰੂ ਦੇ ਉਪਕਾਰਾਂ ਨੂੰ ਭੁਲਾ ਦਿੰਦਾ ਹੈ, ਇਹ ਗੱਲ ਚੰਗੀ ਨਹੀਂ ਹੈ। ਹੁਣ ਲਾਹਾ ਮੂਲ ਸਭ ਗੁਆਇਆ, ਉਸਨੇ ਆਪਣੇ ਜੀਵਨ ਦਾ ਲਾਹਾ ਵੀ ਤੇ ਜਿਹੜਾ ਮੂਲ ਸੀ ਆਪਣਾ ਜੀਵਨ ਦਾ ਉਹ ਸਵਾਸਾਂ ਦੀ ਪੂੰਜੀ ਉਸਨੂੰ ਵੀ ਉਸਨੇ ਵਿਅਰਥ ਗਵਾ ਲਿਆ, ਭਾਵ ਉਹਨਾਂ ਨੇ ਸਵਾਸਾਂ ਨੂੰ ਵੀ ਵਿਅਰਥ ਗਵਾ ਲਿਆ ਸ਼ਕਤੀ, ਜਿਹੜਾ ਅੱਗੇ ਕੋਈ ਸੇਵਾ ਸਿਮਰਨ ਦਾ ਲਾਭ ਲੈਣਾ ਸੀ ਉਹ ਵੀ ਉਹਨਾਂ ਦਾ ਗੁਆਚ ਗਿਆ।
ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਪਹਿਲਾਂ ਜਿਹੜੇ ਵੇਦ ਸ਼ਾਸਤਰ ਸਨ, ਨਿਗਮ ਦਾ ਅਰਥ ਹੈ ਵੇਦ ਤੇ ਆਗਮ ਦਾ ਅਰਥ ਹੈ ਸ਼ਾਸਤਰ ਧਰਮ ਗ੍ਰੰਥ, ਵੀ ਜਿਹੜੇ ਪਹਿਲਾਂ ਕੋਈ ਧਰਮ ਗ੍ਰੰਥ ਸਨ, ਵੇਦ ਸ਼ਾਸਤਰ ਸਨ, ਉਹ ਵੀ ਇਸ ਗੱਲ ਨੂੰ ਆਖ ਕੇ ਸੁਣਾਉਂਦੇ ਰਹੇ ਤੇ ਪਰ ਇਸ ਵੇਲੇ ਤਾਂ ਪੂਰੇ ਗੁਰੂ ਦਾ ਬਚਨ ਭਾਵ ਜੋ ਇਹ ਗੁਰਬਾਣੀ ਦਾ ਗੁਰੂ ਦਾ ਬਚਨ ਹੈ ਇਹ ਸਭ ਤੋਂ ਉੱਪਰ ਆਇਆ ਹੈ। ਸਤਿਗੁਰੂ ਦਾ ਬਚਨ ਤੇ ਵੇਦਾਂ ਪੁਰਾਣਾਂ ਦੇ ਨਾਲੋਂ ਵੀ ਸਰਵੋਤਮ ਹੈ ਤੇ ਪ੍ਰਮਾਣ ਨੀਕ ਹੈ, ਇਸ ਲਈ ਸਤਿਗੁਰੂ ਦਾ ਬਚਨ ਤਾਂ ਕਦੇ ਵੀ ਟਲ ਨਹੀਂ ਸਕਦਾ।
ਗੁਰਸਿੱਖਾਂ ਵਡਿਆਈ ਭਾਵੈ ਗੁਰਪੂਰੇ ਕੀ, ਮਨਮੁਖਾਂ ਉਹ ਵੇਲਾ ਹੱਥ ਨਾ ਆਇਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀ ਗੁਰਸਿੱਖਾਂ ਨੂੰ ਤਾਂ ਪੂਰੇ ਸਤਿਗੁਰੂ ਦੀ ਵਡਿਆਈ ਹੀ ਚੰਗੀ ਲੱਗਦੀ ਹੈ। ਗੁਰਸਿੱਖ ਤਾਂ ਬਥੇਰਾ ਸਮਝਾਉਂਦੇ ਰਹੇ ਗੋਂਦੇ ਦੇ ਪੁੱਤਰ ਨੂੰ ਤੇ ਬਾਕੀ ਮਰਵਾਏ ਖੱਤਰੀਆਂ ਨੂੰ, ਪਰ ਉਹ ਨਹੀਂ ਸਮਝੇ। ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ, ਤੇ ਮਨਮੁੱਖਾਂ ਨੂੰ ਉਹ ਵੇਲਾ ਫਿਰ ਪਾਈ ਹੱਥ ਵਿੱਚ ਨਹੀਂ ਆਇਆ, ਭਾਵ ਉਹ ਉਸ ਵੇਲੇ ਤਾਂ ਬਚਨ ਨਹੀਂ ਮੰਨੇ ਤੇ ਫਿਰ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ, ਅੱਗੇ ਨਰਕਾਂ ਵਿੱਚ ਜਾਣਾ ਪਿਆ।
ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿੱਕੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਪੌੜੀ ਵਿੱਚ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਨੇ। ਸੋ ਸੱਚਾ ਸਭ ਤੋਂ ਵੱਡਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸੱਚਮੁੱਚ ਹੀ ਸੱਚਾ ਹੈ ਤੇ ਸਭ ਤੋਂ ਵੱਡਾ ਹੈ, ਸਭ ਤੋਂ ਮਹਾਨ ਹੈ। ਸੋ ਲੈ ਜੇ ਸਤਿਗੁਰ ਟਿੱਕੇ, ਤੇ ਉਸ ਵਾਹਿਗੁਰੂ ਨੂੰ ਉਹੀ ਲੈ ਪ੍ਰਾਪਤ ਕਰਦਾ ਹੈ ਜੇ ਸਤਿਗੁਰ ਟਿੱਕੇ, ਵੀ ਜਿਸ ਨੂੰ ਸਤਿਗੁਰੂ ਟਿੱਕੇ ਦਾ ਅਰਥ ਹੈ ਟੈਕ ਦਿੰਦੇ ਨੇ, ਭਾਵ ਜਿਸ ਨੂੰ ਸਤਿਗੁਰੂ ਟਿਕਾਓ ਬਖਸ਼ਿਸ਼ ਕਰ ਦਿੰਦੇ ਨੇ ਉਹੀ ਉਸ ਨੂੰ ਪ੍ਰਾਪਤ ਕਰਦਾ ਹੈ, ਅਥਵਾ ਟਿੱਕੇ ਦਾ ਅਰਥ ਹੈ ਵੀ ਜਿਸ ਦੇ ਮਨ ਨੂੰ ਸਤਿਗੁਰੂ ਟਿਕਾ ਦਿੰਦੇ ਨੇ ਉਹੀ ਉਸ ਨੂੰ ਪ੍ਰਾਪਤ ਕਰਦਾ ਹੈ, ਤੇ ਦੂਸਰਾ ਟਿੱਕੇ ਦਾ ਅਰਥ ਵੀ ਤਿਲਕ ਦੇਣਾ, ਭਾਵ ਜਿਸ ਨੂੰ ਸਤਿਗੁਰੂ ਆਪ ਤਿਲਕ ਦੇ ਦਿੰਦੇ ਨੇ, ਭਾਵ ਆਸੀਸ ਦਿੰਦੇ ਨੇ, ਤੇ ਉਹੀ ਉਸ ਨੂੰ ਪ੍ਰਾਪਤ ਕਰ ਸਕਦਾ ਹੈ।
ਸੋ ਸਤਿਗੁਰੂ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਇੱਕੇ।
ਬਈ ਉਹੀ ਸਤਿਗੁਰੂ ਹੈ ਜਿਹੜਾ ਹਮੇਸ਼ਾ ਲਈ ਸੱਚ ਨੂੰ ਧਿਆਉਂਦਾ ਹੈ, ਸੱਚੇ ਨਾਮ ਨੂੰ ਧਿਆਉਂਦਾ ਹੈ, ਸੱਚੇ ਪ੍ਰਭੂ ਨੂੰ ਧਿਆਉਂਦਾ ਹੈ, ਸੱਚ ਸੱਚਾ ਸਤਿਗੁਰ ਇੱਕੇ। ਭਾਈ ਸੱਚਾ ਅਕਾਲ ਪੁਰਖ ਵਾਹਿਗੁਰੂ ਵੀ ਤੇ ਸੱਚਾ ਸਤਿਗੁਰੂ ਦੋਵੇਂ ਇੱਕ ਰੂਪ ਹਨ।
ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਧ ਕੀਤੇ ਵਸ ਛਿੱਕੇ।
ਅਸਲੀ ਭਾਈ ਉਹੀ ਪੂਰਨ ਤੇ ਸੱਚੇ ਸਤਿਗੁਰੂ ਮਹਾਰਾਜ ਨੇ ਤੇ ਜਿਨ੍ਹਾਂ ਨੇ ਜਿਹੜੇ ਪੰਜ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛਿੱਕੇ ਦਾ ਅਰਥ ਹੈ ਇਹਨਾਂ ਨੂੰ ਖਿੱਚ ਕੇ, ਇਹਨਾਂ ਨੂੰ ਲਗਾਮ ਪਾ ਕੇ ਜਿਨ੍ਹਾਂ ਨੇ ਵਸ ਵਿੱਚ ਕੀਤਾ ਹੋਇਆ ਹੈ।
ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤਿੰਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਤੇ ਆਪਣੇ ਆਪ ਨੂੰ ਗਣਾਉਂਦੇ ਨੇ ਵੀ ਅਸੀਂ ਚੌਧਰੀ ਹਾਂ, ਅਸੀਂ ਜਥੇਦਾਰ ਹਾਂ, ਅਸੀਂ ਪ੍ਰਧਾਨ ਹਾਂ, ਸੇਵਾ ਕੋਈ ਕਰਨੀ ਨਹੀਂ, ਤਿੰਨ ਅੰਦਰ ਕੂੜ ਉਹਨਾਂ ਦੇ ਅੰਦਰ ਭਾਈ ਝੂਠ ਹੁੰਦਾ ਹੈ, ਤੇ ਫਿੱਟ ਫਿੱਟ ਤੇ ਉਹਨਾਂ ਨੂੰ ਦੁਨੀਆ ਵੀ ਫਿੱਟੇ ਮੂੰਹ ਆਖਦੀ ਹੈ, ਤੇ ਮੂੰਹ ਫਿੱਕੇ ਉਹਨਾਂ ਦੇ ਭਾਈ ਮੂੰਹ ਵੀ ਫਿੱਕੇ ਨੇ, ਬੇਰੌਣਕੇ ਹੋ ਜਾਂਦੇ ਨੇ ਉਹਨਾਂ ਦੇ ਮੂੰਹ ਦੇ ਉੱਤੇ, ਉਹ ਜਿਹੜਾ ਜਾਹੋ ਜਲਾਲ ਉਹ ਵੀ ਉੱਡ ਜਾਂਦਾ ਹੈ।
ਕੋਈ ਬੋਲੇ ਕਿਸੈ ਨਾ ਭਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਾਲੇ ਮੂੰਹ ਵਾਲੇ ਸਤਿਗੁਰੂ ਤੋਂ ਵੀ ਚੁੱਕੇ ਦਾ ਅਰਥ ਚੁੱਕ ਗਏ ਨੇ, ਭਾਵ ਸਤਿਗੁਰੂ ਤੋਂ ਵੀ ਖੁੰਝ ਗਏ ਨੇ, ਉਹ ਸਤਿਗੁਰੂ ਤੋਂ ਵੀ ਭਟਕ ਗਏ ਨੇ, ਉਹ ਸਤਿਗੁਰੂ ਤੋਂ ਬੇਮੁਖ ਹੋ ਗਏ ਨੇ। ਉਹ ਬੋਲੇ ਕਿਸੇ ਨਾ ਭਾਵਨੀ, ਇਸ ਲਈ ਉਹ ਬੋਲਦੇ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ। ਜਿਹੜੇ ਸਤਿਗੁਰੂ ਤੋਂ ਵੀ ਭਾਈ ਉੱਕ ਗਏ ਨੇ, ਸਤਿਗੁਰੂ ਤੋਂ ਵੀ ਬੇਮੁਖ ਹੋ ਗਏ ਨੇ, ਉਹ ਕਾਲੇ ਮੂੰਹ ਵਾਲੇ ਕਿਸੇ ਨੂੰ ਵੀ ਬੋਲਦੇ ਚੰਗੇ ਨਹੀਂ ਲੱਗਦੇ, ਭਾਵ ਕੋਈ ਉਹਨਾਂ 'ਤੇ ਯਕੀਨ ਨਹੀਂ ਕਰਦਾ, ਕੋਈ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ, ਐਸੀ ਉਹਨਾਂ ਦੀ ਭੈੜੀ ਹਾਲਤ ਹੁੰਦੀ ਹੈ, ਅਤੇ ਫਿਰ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹਿੰਦੇ, ਕੋਈ ਉਹਨਾਂ ਦੀ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਸੋ ਸਾਹਿਬ, ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਕੁਝ ਇਤਿਹਾਸਕ ਵਾਕਿਆਤਾਂ ਵੱਲ ਵੀ ਸੰਕੇਤ ਦਿੱਤੇ ਨੇ, ਜਿਨ੍ਹਾਂ ਤੋਂ ਸਾਨੂੰ ਵੀ ਸਿੱਖਿਆ ਮਿਲਦੀ ਹੈ ਵੀ ਆਪਾਂ ਗੁਰੂ ਦੇ ਨਿੰਦਕਾਂ ਤੋਂ ਦੂਰ ਰਹਿਣਾ ਹੈ ਅਤੇ ਹਮੇਸ਼ਾ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਅਤੇ ਗੁਰੂ ਦੇ ਚਰਨਾਂ ਦੀ ਓਟ ਲਈ ਰੱਖਣੀ ਹੈ। ਇਹ ਸਿੱਖਿਆ ਆਪਾਂ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤੇਰੇ ਅੰਦਰ ਕੂੜ ਫਿਟ ਫਿਟ ਮੋਹ ਫਿੱਕੇ। ਓਏ ਬੋਲੇ ਕਿਸੈ ਨਾ ਭਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।